प्रसाद सच वाहेगुरु जी की फतेह है। बिघ्न विनाशन तहां बुद्ध प्रभु तुच्छ हमारी, वर्ण सकै महिमा जो तिहारी, हम ना सकत कर सिखत तुम्हारी, आपन हो तुम कथा हम ना सकत कर सिखत तुम्हारी, आप लो तुम कथा सुनाते।
नाम श्री वाहिगुरु साहिब जीओ, सवैया तरनि विघ्नासिल तापत की, पत की अत रक्षक श्री बरनी, बरनि सुख दाशर नागत की, गत की समता गज की करनी, कर नीरज ओट सुधारत की, रत की प्रभ दास गरी हरनी, करनि सम आंख सो श्री मत की, मत की कर दातन वैतरनी।
गुरु महाराज जी साजी नवाज जी सात संगत जी संध्या के दीवाना आप जी गुरु चरणा च हाजिर हुए हो। सौदा राय राज साहब के पाठ से गुरबाणी के कीर्तन सरवण किए ने। हूं जगत गुरु साहब श्री गुरु नानक गुरु गोबिंद सिंह जी दस पातशाहियां का इतिहास कविराज भाई संतोख सिंह जी ने श्री गुरु प्रताप सोनी ग्रंथ में लिखा। श्री नानक प्रकाश का तो पै चुका है और अज गुरु प्रताप सूरज ग्रंथ की कल आप शुरुआत की। मुढ़ले जो पांच दोहरे कविराज जी ने अकाल पुरख के स्वरूप बारे लिखे हैं, अपने इष्ट अकाल पुरख की आराधना की है, उसकी अर्थ व्याख्या आप सरवण कर चुके हैं। हूं कविया की तो मर्यादा होंगी है, कवि जो कविता की शक्ति है, अकाल पुरख ने जो वाहेगुरु ने विद्या की बाणी की शक्ति बनाई है, इस न कोई सारदा कोई सुरस्ती कोई चंडी कोई कई किसी रूप में मनता है। कवि जी ने उस अकाल पुरख की शक्ति मनिया है जो विद्या दाती है, उसका स्वरूप वर्णन करते ने जो बाणी रूप होकर कविया की रचना से वसदी है, और कवि लोग उस शक्ति नाल अकाल पुरख के अवतारा का जस बयान करते हैं। ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦਾ ਜਸ ਬਿਆਨ ਕਰਨ ਲਈ ਇਹ ਵਿਦਿਆ ਦੀ ਦੇਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਹਿਰਦੇ ਚ ਆਵਰਸੀ ਸੀ ਤੇ ਉਹਨਾਂ ਨੇ ਉਸ ਦਾ ਸਰੂਪ ਬਿਆਨ ਕੀਤਾ। ਆਓ ਪ੍ਰੇਮ ਨਾਲ ਸਰਵਣ ਕਰੀਏ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਹੜੇ ਕਵੀਆਂ ਦੇ ਰਾਹ ਵਿੱਚ ਵਿਘਨ ਪੈਂਦੇ ਹਨ, ਕਵਿਤਾ ਦੇ ਵਿੱਚ ਜਿਹੜੇ ਦੋਸ਼ ਆਉਂਦੇ ਹਨ, ਉਹ ਸਮੁੰਦਰ ਦੀ ਤਰ੍ਹਾਂ ਬਹੁਤ ਵੱਡੇ ਹੁੰਦੇ ਹਨ। ਸੰਗਤਾਂ ਪਰ ਸੰਗਤਾਂ ਨਦੀਆਂ ਦਾ ਜੋ ਪ੍ਰਤੀ ਸਮੁੰਦਰ ਹੈ, ਉਹ ਵਿਘਨਾਂ ਦਾ ਸਮੁੰਦਰ ਜੋ ਹੈ, ਰੁਕਾਵਟਾਂ ਦਾ ਜੋ ਸਮੁੰਦਰ ਹੈ, ਉਹਨੂੰ ਤਾਰਨ ਵਾਲੀ ਕਰਨੀ ਮੈਨੇ ਉਹਦੇ ਤੋਂ ਤਾਰਨ ਵਾਲੀ, ਜਿਵੇਂ ਇੱਕ ਬੇੜੀ ਹੁੰਦੀ ਹੈ, ਜਹਾਜ਼ ਹੁੰਦਾ ਹੈ, ਉਹਨੂੰ ਸਾਰ ਸੰਗਤ ਤਰਨੀ ਕਹਿੰਦੇ। ਤਰਨੀ ਦੇ ਬਹੁਤ ਅਰਥ ਨੇ। ਤਰਨੀ ਦਾ ਅਰਥ ਬੇੜੀ ਵੀ ਹੈ, ਜਿਹਦੇ ਚ ਬਹਿ ਕੇ ਦਰਿਆਵਾਂ ਤੋਂ, ਨਦੀਆਂ ਤੋਂ, ਸਮੁੰਦਰਾਂ ਤੋਂ ਤਰ ਲਈਦਾ ਹੈ। ਵਿਘਨਾਂ ਦੇ ਸਮੁੰਦਰ ਨੂੰ ਤਾਰਨ ਵਾਲੀ ਇੱਕ ਬੇੜੀ ਹੈ। ਔਰ ਇਹ ਕਵੀਆਂ ਦੀ ਇੱਜ਼ਤ ਰੱਖਣ ਵਾਲੀ ਹੈ, ਕਵੀਆਂ ਦਾ ਸਨਮਾਨ ਰੱਖਣ ਵਾਲੀ ਹੈ। ਇਹ ਸਵਾਇਮਾਨ ਸ੍ਰੀ ਮੈਂ ਸੋਭਾ ਯੁਗਤ ਸਾਰਿਆਂ ਤੋਂ ਸ੍ਰੇਸ਼ਟ ਵਰਣਨ ਕੀਤੀ ਗਈ ਹੈ। ਇਹ ਸੁੱਖ ਦੇਣ ਵਾਲੀ ਸ਼ਰਨ ਆਇਆਂ ਨੂੰ, ਜਿਹੜੇ ਦੀ ਸ਼ਰਨ ਆਉਂਦੇ ਨੇ ਉਹਨਾਂ ਨੂੰ ਇਹ ਸੁੱਖ ਦਿੰਦੀ ਹੈ। ਇਹਦੀ ਚਾਲ ਹਾਥੀ ਵਰਗੀ ਸੁੰਦਰ ਸੋਹਣੀ ਹੈ। ਇਹਦੇ ਹੱਥ ਵਿੱਚ ਕਮਲ ਦਾ ਫੁੱਲ ਫੜਿਆ ਹੋਇਆ, ਇਹ ਮਾਨਵ ਸੁੰਦਰਤਾ ਦੀ ਹੱਦ ਹੈ। ਇਹਦੇ ਮਾਨਵ ਰਤੀ ਦੀ ਕਾਮਦੇਵ ਦੀ ਜੋ ਪਤਨੀ ਰਤੀ ਹੈ, ਉਹਦੀ ਸੁੰਦਰਤਾ ਨੂੰ ਵੀ ਹਰ ਲਿਆ ਹੈ। ਇਸ ਸ਼ਕਤੀ ਦੀਆਂ ਅੱਖਾਂ ਹਰਨੀ ਵਰਗੀਆਂ ਸੁੰਦਰ ਹਨ। ਇਹ ਗੁਜਰ ਬੁੱਧੀ ਦੇਣ ਵਾਲੀ ਹੈ ਤੇ ਸਦਾ ਹੀ ਜਵਾਨ ਤੇ ਸੁੰਦਰ ਹੈ। ਇਹ ਅਕਾਲ ਪੁਰਖ ਦੀ ਸ਼ਕਤੀ ਕਦੀ ਬੁੱਢੀ ਨਹੀਂ ਹੁੰਦੀ। ਕਵੀਆਂ ਮਹਾਂਪੁਰਸ਼ਾਂ ਅਨਕਵੀ ਸਾਧੂਆਂ ਦੀ ਰਸਨਾ ਤੋਂ ਇਹ ਬੋਲ ਬੋਲ ਕੇ ਪਰਮਾਤਮਾ ਦੀ ਉਸਤਤ ਕਰਦੀ ਹੈ। ਸੋ ਇਸ ਸ਼ਕਤੀ ਦਾ ਵਰਣਨ ਕਰਨ ਤੋਂ ਬਾਅਦ ਹੁਣ ਆਪਣੇ ਇਸ਼ਟ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ ਕਵੀ ਜੀ ਕਰਦੇ ਹਨ। ਕਹਿੰਦੇ ਕਲ ਤਾਰਨ, ਕਲਯੁਗ ਨੂੰ, ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਆਏ ਹਨ। ਕਲ ਤਾਰਨ ਗੁਰੂ ਨਾਨਕ ਆਏ। ਰਾਰਾ ਤੇ ਰੰਗਾ ਸਵਰਨੀ ਇੱਥੇ ਹੁੰਦੇ ਨੇ ਤੇ ਰਾਰੇ ਦੀ ਥਾਂ ਤੇ ਜਦੋਂ ਲੱਲਾ ਆ ਜਾਂਦਾ, ਲੱਲੇ ਦੀ ਥਾਂ ਤੇ ਰਾਰਾ, ਇੱਥੇ ਕਰਤਾਰਨ ਸ਼ਬਦ ਆਇਆ। ਪਰ ਇਹਦਾ ਜਦੋਂ ਅਰਥ ਕਰਾਂਗੇ ਤਾਂ ਫਿਰ ਕਲ ਤਾਰਨ ਲੱਲਾ ਆ ਜਾਏਗਾ। ਗੁਰੂ ਸਾਹਿਬ ਦੇ ਜਿਹੜੇ ਸ਼ੁਭ ਵਾਕ ਵਿਨਾਸ ਹਨ, ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਜਿਹੜੇ ਬਚਨ ਨਿਕਲਦੇ ਹਨ, ਜਿਹੜੀ ਗੁਰੂ ਬਾਬੇ ਦੀ ਬਾਣੀ ਹੈ, ਸ੍ਰੀ ਜਪਜੀ ਸਾਹਿਬ ਹੈ, ਆਸਾ ਦੀ ਵਾਰ ਹੈ, ਜਿੰਨੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਜਿੰਨੇ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤੇ ਨੇ, ਉਹ ਕਲਯੁਗੀ ਜੀਵਾਂ ਦਾ ਬੇੜਾ ਪਾਰ ਕਰਨ ਵਾਸਤੇ ਨੇ। ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਸਾਹਿਬ ਕਲਯੁਗੀ ਜੀਵਾਂ ਨੂੰ ਤਾਰਨ ਵਾਲੇ ਨੇ। ਹਾਂਜੀ, ਤੇ ਜਿਹੜੇ ਵਿਕਾਰਾਂ ਰੂਪੀ ਪੰਛੀ ਨੇ ਉਹਨਾਂ ਨੂੰ ਤਾੜਨ ਵਾਲੇ ਨੇ। ਇੱਥੇ ਵੀ ਤਾਰਨ ਦਾ ਜਿਹੜਾ ਰਾਰਾ ਹੈ ਉਡਾੜਾ ਬਣ ਜਾਂਦਾ, ਕਿਉਂਕਿ ਇਹ ਯਈਆ ਰਾਰਾ ਲੱਲਾ ਵਾਵਾ ਡਾੜਾ ਇੱਕ ਲੈਣ ਦੇ ਅੱਖਰ ਨੇ। ਇਹਦੇ ਵਿੱਚ ਇਹਨੂੰ ਸਵਰਨੀ ਅੱਖਰ ਕਹਿੰਦੇ ਨੇ, ਇੱਕੋ ਜਿਹੇ ਅੱਖਰ। ਰਾਰੇ ਦੀ ਥਾਂ ਤੇ ਡਾੜਾ ਲਾ ਲੈਣਾ ਇੱਥੇ। ਕਰ ਤਾੜਨਾ, ਤਾੜਨਾ ਕਰਨੀ, ਜਿਵੇਂ ਕੋਈ ਆਪਣੇ ਬੱਚੇ ਨੂੰ ਸਪੇੜ ਦਿਖਾ ਕੇ ਤਾੜਨਾ ਕਰਦਾ, ਆਪਣੇ ਜੂਨੀਅਰ ਨੂੰ ਸੀਨੀਅਰ ਤਾੜਨਾ ਕਰਦਾ, ਜਿਵੇਂ ਕੋਈ ਕਹਿੰਦੇ ਵਿਕਾਰੀ ਰੂਪ, ਜਿਹੜੇ ਵਿਕਾਰ ਰੂਪੀ ਪੰਛੀ ਨੇ ਉਹਨਾਂ ਨੂੰ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਤਾੜਨਾ ਕਰਦੇ ਨੇ। ਜਿਹੜੇ ਲੋਕ ਕਰ ਤਾਰ ਨਹੀਂ, ਉਹ ਅੱਖਰ ਉਸੇ ਤਰ੍ਹਾਂ ਦੇ ਚੱਲ ਰਹੇ ਨੇ, ਤਾਂ ਅਰਥ ਬਦਲ ਰਹੇ ਨੇ। ਜਿਹੜੇ ਕਰਤਾਰ ਨੂੰ ਨਹੀਂ ਜਾਣਦੇ ਆਪਣੇ ਮਨ ਵਿੱਚ, ਨਾਸਤਕ ਲੋਕ ਨੇ ਜਿਨ੍ਹਾਂ ਨੂੰ ਰੱਬ ਦਾ ਗਿਆਨ ਨਹੀਂ, ਜਿਨ੍ਹਾਂ ਨੂੰ ਪਰਮਾਤਮਾ ਦੀ ਸੋਝੀ ਨਹੀਂ। ਹਾਂਜੀ, ਉਹਨਾਂ ਦਾ ਭਲਾ ਕਰਨ ਲਈ ਗੁਰੂ ਨਾਨਕ ਦੇਵ ਜੀ ਦੁਨੀਆਂ ਚ ਆਏ ਨੇ। ਨਾਸਤਕ ਲੋਕਾਂ ਨੂੰ ਸੌਖਾ ਰਸਤਾ ਪਰਮਾਤਮਾ ਦਾ ਦੱਸਿਆ ਹੈ। ਉਹਨਾਂ ਲੋਕਾਂ ਨੂੰ ਆਸਤਕ ਬਣਾਉਣ ਲਈ, ਨਾਸਤਕ ਲੋਕਾਂ ਨੂੰ ਸ਼ਰਧਕ ਬਣਾਉਣ ਲਈ ਗੁਰੂ ਨਾਨਕ ਨੇ ਦਾਤ ਕੀ ਦਿੱਤੀ ਹੈ? ਕੀਰਤਨ ਦੀ। ਕੀਰਤਨ ਕਰਕੇ, ਸਿਫਤੀ ਕਰਕੇ, ਵਾਹਿਗੁਰੂ ਦਾ ਜਸ ਕਰਕੇ ਤੁਸੀਂ ਪਰਮਾਤਮਾ ਨੂੰ ਪਾ ਸਕੋਗੇ। ਇਹ ਤਰੀਕਾ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ, ਸੰਸਾਰ ਦੇ ਲੋਕਾਂ ਨੂੰ ਤੇ ਨਾਸਤਕ ਲੋਕਾਂ ਨੂੰ ਵੀ ਇਹ ਤਰੀਕਾ ਦੱਸਿਆ। ਵੱਡੇ ਵੱਡੇ ਨਾਸਤਕ ਲੋਕ ਜਿਹੜੇ ਕਰਤਾਰ ਨੂੰ ਜਾਣਦੇ ਹੀ ਨਹੀਂ ਸੀਗੇ, ਉਹ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਕਰਨ ਕਰਕੇ ਪਰਮਾਤਮਾ ਦੇ ਪਿਆਰੇ ਬਣਾ ਦਿੱਤੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ, ਉਹਨਾਂ ਦੇ ਪਾਪ ਲਾਉਣ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੰਭਾਂ ਪਖੰਡਾਂ ਨੂੰ ਏਦਾਂ ਦੂਰ ਕਰ ਦਿੱਤਾ ਹੈ ਜਿਵੇਂ ਸੂਰਜ ਨੂੰ ਵੇਖ ਕੇ ਤਾਰੇ ਛੁੱਟ ਜਾਂਦੇ। ਪਰ ਤਾਰਨ ਤਾਰਨ ਕਹਿੰਦੇ ਤਾਰੇ, ਜਿਵੇਂ ਆਕਾਸ਼ ਦੇ ਤਾਰੇ ਸਵਿਤਾ ਕਹਿੰਦੇ ਨੇ ਸੂਰਜ ਨੂੰ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅਨੇਰ ਪਲੋਰ। ਗੁਰੂ ਨਾਨਕ ਸਾਹਿਬ ਨੇ ਤਾਰਿਆਂ ਦੀ ਤਰ੍ਹਾਂ ਪਖੰਡਾਂ ਨੂੰ ਦੂਰ ਕਰ ਦਿੱਤਾ, ਆਪ ਸੂਰਜ ਦੀ ਤਰ੍ਹਾਂ ਚੜੇ ਹਨ। ਸਭ ਸ੍ਰੀ ਗੁਰੂ ਨਾਨਕ ਦੇਵ ਜੀ ਕਲਯੁਗੀ ਜੀਵਾਂ ਨੂੰ ਤਾਰਨ ਵਾਲੇ ਹਨ ਤੇ ਸਾਰਿਆਂ ਤੋਂ ਵੱਡੇ ਗੁਰੂ ਵਰ, ਸਾਰਿਆਂ ਤੋਂ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦਾਸਾਂ ਨੂੰ ਏਦਾਂ ਤਾਰਨਹਾਰ ਹਨ ਜਿਵੇਂ ਕੋਈ ਜਹਾਜ ਕਿਸ਼ਤੀ ਜਹਾਜ਼ ਤਾਰਨ ਵਾਲੀ। ਬੰਦ ਕਹਿੰਦੇ ਰੁਕਾਵਟ ਪੈਣੀ। ਗੁਰੂ ਅੰਗਦ ਦੇਵ ਜੀ ਦਾ ਹਰਮੰਗਲ ਕਰਦੇ ਨੇ, ਕਹਿੰਦੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦਾ ਉਪਦੇਸ਼ ਕੋਈ ਸੁਣ ਲਵੇ ਤੇ ਉਸ ਬੰਦੇ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਉਹਨੂੰ ਪਰਮਾਤਮਾ ਨੂੰ ਮਿਲਣ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਉਹਦੇ ਮਨੁੱਖਾ ਜੀਵਨ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ। ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣਨ ਨਾਲ ਸੰਸਾਰ ਦੇ ਕਾਰਜਾਂ ਵਿੱਚ ਵੀ ਕੋਈ ਰੁਕਾਵਟ ਨਹੀਂ ਪੈਂਦੀ, ਸਾਰੇ ਕੰਮ ਸਫਲੇ ਹੋ ਜਾਂਦੇ। ਸਭ ਕਾਜ ਹਮਾਰਾ ਹੋਆ, ਸਾਰੇ ਕੰਮ ਲੋਕ ਪਰਲੋਕ ਦੇ ਸੌਰ ਜਾਂਦੇ ਨੇ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਉਪਦੇਸ਼ ਸੁਣ ਲਈਦਾ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਵਸ ਜਾਂਦੇ ਨੇ ਉਹਨਾਂ ਦੇ ਹਿਰਦੇ ਦੀ ਖੇੜਾ ਤੇ ਖੁਸ਼ੀ ਤੇ ਪ੍ਰਸੰਨਤਾ ਆਪੇ ਹੀ ਆ ਜਾਂਦੀ ਹੈ। ਨੰਦਨ ਫੇਰੂ, ਫੇਰੂ ਜਿਹੜੇ ਸਨ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਬਾਬਾ ਫੇਰੂ ਮਲ, ਬਾਬਾ ਫੇਰੂ ਮਲ ਦੇ ਨੰਦਨ, ਨੰਦਨ ਕਹਿੰਦੇ ਨੇ ਪੁੱਤਰ ਨੂੰ, ਫੇਰੂ ਦੇ ਨੰਦਨ, ਫੇਰੂ ਦੇ ਪੁੱਤਰ ਸ੍ਰੀ ਗੁਰੂ ਅੰਗਦ ਦੇਵ ਜੀ ਸੁਖੰਦ ਆਜ਼ਾਦ ਹਨ, ਸੁਤੰਤਰ ਹਨ, ਕਿਸੇ ਦੇ ਅਧੀਨ ਨਹੀਂ ਹਨ, ਉਹਨਾਂ ਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹ ਆਪ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਔਰ ਬਿਲੰਦ ਵੱਡਿਆਂ ਤੋਂ ਵੱਡੇ ਹਨ। ਗੁਰੂ ਅੰਗਦ ਦੇਵ ਜੀ ਦੀਆਂ ਅੱਖਾਂ ਕਮਲ ਦੇ ਫੁੱਲ ਵਰਗੀਆਂ ਸੋਹਣੀਆਂ ਸੁੰਦਰ ਹਨ। ਗੁਰੂ ਅੰਗਦ ਦੇਵ ਜੀ ਨੂੰ ਯਾਦ ਕਰਨ ਵਾਲੇ ਸਿੱਖ ਦੇ ਵਿੱਚ ਵਿਕਾਰ ਬਿੰਦ ਮਾਤਰ ਥੋੜੇ ਜਿੰਨੇ ਵੀ ਨਹੀਂ ਰਹਿੰਦੇ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਸਾਰੀ ਸੰਗਤ ਆਖੋ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ, 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 ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਜਿਹੜਾ ਇਸ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਯਾਦ ਕਰਦਾ ਹੈ, ਸ਼ਰਧਾ ਨਾਲ ਸੁਰਤੀ ਜੋੜ ਕੇ, ਉਹਦੇ ਵਿੱਚ ਵਿਕਾਰ ਬਿੰਦ ਮਾਤਰ ਵੀ ਨਹੀਂ ਰਹਿੰਦੇ, ਸਾਰੇ ਮਨ ਦੇ ਵਿਕਾਰ ਮਿਟ ਜਾਂਦੇ, ਮਨ ਦੀ ਸ਼ਾਂਤੀ ਆ ਜਾਂਦੀ ਹੈ।
ਤਮ ਬ੍ਰਿੰਦ ਦੇ ਨਿੰਦ ਮਨਿੰਦ ਨਿਕੰਦਨ।
ਜਿਵੇਂ ਸੂਰਜ ਦੇ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਸੂਰਜ ਦੀ ਤਰ੍ਹਾਂ ਗਿਆਨ ਦੇਣ ਵਾਲੇ ਨੇ ਤੇ ਜਿਹੜੇ ਮਨ ਦੇ ਵਿੱਚ ਸਾਧ ਸੰਗਤ ਦੀ ਕਈ ਤਰ੍ਹਾਂ ਦੇ ਅਗਿਆਨਤਾ ਦੇ ਹਨੇਰੇ ਨੇ ਉਹ ਗੁਰੂ ਅੰਗਦ ਦੇਵ ਦੇ ਸੂਰਜ ਦੇ ਸਾਹਮਣੇ ਟਿਕ ਨਹੀਂ ਸਕਦੇ। ਸਤਿਗੁਰੂ ਅੰਗਦ ਦੇਵ ਜੀ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸੂਰਜ ਹਨ। ਸ੍ਰੀ ਗੁਰੂ ਅੰਗਦ ਦੇਵ ਜੀ ਮੁਕਤੀ ਦਾਤੇ ਮੁਕੰਦ ਹਨ। ਮੁਕੰਦ ਦਾ ਮਤਲਬ ਹੁੰਦਾ ਮੁਕਤੀ ਦੇਣ ਵਾਲੇ, ਬੰਧਨ ਕੱਟਣ ਵਾਲੇ। ਕੰਦ ਆਨੰਦ, ਆਨੰਦ ਦਾ ਮੂਲ ਹਨ, ਆਨੰਦ ਦੀ ਜੜ ਹਨ। ਆਨੰਦ ਦਾ ਬੂਟਾ ਉਸ ਜਗ੍ਹਾ ਤੇ ਲੱਗਦਾ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਬਿਰਾਜੇ ਹੁੰਦੇ ਹਨ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਚੰਦਰਮਾ ਦੀ ਤਰ੍ਹਾਂ ਸੁਭਾਵਾਨ ਸੋਹਣੇ ਰੂਪ ਵਾਲੇ ਹਨ। ਉਹਨਾਂ ਨੂੰ ਸਦਾ ਹੀ ਮੱਥਾ ਟੇਕੀਏ, ਹੱਥ ਜੋੜ ਕੇ ਨਮਸਕਾਰ ਕਰੀਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਦਾ ਹੁਣ ਮੰਗਲ ਸ਼ੁਰੂ ਹੁੰਦਾ। ਕਵੀ ਜੀ ਕਹਿੰਦੇ ਹਨ, ਅਮਰ ਆਲੰਭ ਕਰ ਜਾਹੇ ਸਮਰ ਜੈ ਪਾਵੇ ਅਰ ਹਰ। ਅਮਰ ਕਹਿੰਦੇ ਨੇ ਦੇਵਤਿਆਂ ਨੂੰ ਜੋ ਮਰਦੇ ਨੇ, ਅਮਰ। ਅਮਰ ਦਾ ਅਰਥ ਕਰਨਾ ਹੋਵੇ ਤਾਂ ਐੜਾ ਵੱਖਰਾ ਕਰ ਲਓ ਤੇ ਮਰ। ਮਰ ਦਾ ਮਤਲਬ ਹੁੰਦਾ ਮਰਨ ਵਾਲੇ, ਪਰ ਮਰ ਦਾ ਮਤਲਬ ਹੁੰਦਾ ਜੋ ਨਹੀਂ ਮਰਦੇ। ਨਹੀਂ ਮਰਦੇ ਕੌਣ? ਦੇਵਤੇ। ਦੇਵਤੇ ਸਦਾ ਹੀ ਅਮਰ ਮੰਨੇ ਜਾਂਦੇ ਹਨ। ਕਹਿੰਦੇ ਜਿਹੜੇ ਅਮਰ ਦੇਵਤੇ ਹਨ ਉਹ ਵੀ ਗੁਰੂ ਅਮਰਦਾਸ ਦੀ ਕਿਰਪਾ ਦੇ ਨਾਲ ਜੰਗ ਲੜਦੇ ਆ ਰਾਕਸ਼ਾਂ ਦੇ ਨਾਲ। ਜੈ ਪਾਵੇ, ਜੈ ਹੁੰਦਾ ਜਿੱਤ ਪਾਣੀ, ਫਤਿਹ ਪਾਣੀ। ਸਮਰ ਕਹਿੰਦੇ ਨੇ ਜੰਗ ਨੂੰ। ਕਹਿੰਦੇ ਜੰਗ ਦੇ ਵਿੱਚ ਦੇਵਤੇ ਰਾਕਸ਼ਾਂ ਉੱਤੇ ਫਤਿਹ ਪਾਉਂਦੇ ਨੇ। ਕਾਹਦੇ ਆਲੰਭ ਨਾਲ? ਗੁਰੂ ਅਮਰਦਾਸ ਦੇ ਆਲੰਭ ਨਾਲ। ਆਲੰਭ ਕਹਿੰਦੇ ਨੇ ਆਸਰੇ ਨੂੰ, ਸਹਾਇਕ ਕਰਨ। ਗੁਰੂ ਅਮਰਦਾਸ ਦੀ ਸਹਾਇਤਾ ਨਾਲ ਦੇਵਤੇ ਰਾਕਸ਼ਾਂ ਨੂੰ ਜਿੱਤ ਲੈਂਦੇ ਹਨ। ਕਹਿੰਦੇ ਸ਼ਿਵ ਜੀ ਭਗਵਾਨ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਧਿਆਨ ਲਾਉਂਦੇ ਹਨ। ਸ੍ਰੀ ਗੁਰੂ ਅਮਰਦਾਸ ਜੀ ਵੱਡੇ ਦੇਵਤਿਆਂ ਦੇ ਵੀ ਦੇਵਤੇ ਹਨ। ਸਾਰੇ ਦੇਵਤੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਸ਼ਿਵ ਜੀ ਵੀ ਉਹਨਾਂ ਦਾ ਹੀ ਧਿਆਨ ਕਰਦਾ ਹੈ। ਜਿਵੇਂ ਬਾਣੀ ਚੰਦਨ ਕਨਹਰ ਬੂੰਦ ਬਸੋਰ ਮਾਵਲ ਕੁਸਮ ਬਸੰਤ ਗਨੰਤ ਨਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਤਬ ਜਨ ਪਲ ਉਨਹ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਹਰ ਨਿਤ ਲਾਵੇ ਧਿਆਨ। ਹਰ ਨਾਮ ਸਤਸੰਗ ਜੀ ਸ਼ਿਵ ਜੀ ਦਾ ਹੈ। ਸ਼ਿਵ ਜੀ ਵੀ ਰੋਜ ਮਹਾਰਾਜ ਗੁਰੂ ਅਮਰਦਾਸ ਜੀ ਦਾ ਧਿਆਨ ਕਰਦੇ ਹਨ। ਔਰ ਬੜੇ ਰਿਸ਼ੀ ਮੁਨੀ ਵੀ ਗੁਰੂ ਅਮਰਦਾਸ ਜੀ ਨੂੰ ਯਾਦ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰਦੇ ਹਨ। ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ 1493-94-95-96-96 ਅੰਗ ਤੇ ਪੜ੍ਹੋ, ਗੁਰੂ ਅਮਰਦਾਸ ਜੀ ਦੇ ਸਵਈਏ ਭੱਟਾਂ ਨੇ ਲਿਖੇ ਹਨ। ਉਹਦੇ ਵਿੱਚ ਸਾਰੀਆਂ ਗੱਲਾਂ ਖੋਲ ਕੇ ਲਿਖੀਆਂ ਵੀ ਕਿਸ ਤਰ੍ਹਾਂ ਵੱਡੇ ਵੱਡੇ ਰਿਸ਼ੀ ਮੁਨੀ ਦੇਵੀ ਦੇਵਤੇ ਵੀ ਗੁਰੂ ਅਮਰਦਾਸ ਦੇ ਚਰਨਾਂ ਦੀ ਧੂੜ ਲੋਚਦੇ ਹਨ। ਉਹ ਵੀ ਮਹਾਰਾਜ ਦੇ ਚਰਨਾਂ ਦਾ ਧਿਆਨ ਲਾਉਂਦੇ ਹਨ ਤੇ ਗਿਆਨ ਪਾਉਂਦੇ ਹਨ। ਸਤਿਗੁਰੂ ਅਮਰਦਾਸ ਜੀ ਨੇ ਧਰਤੀ ਦੇ ਉੱਤੇ ਭਜਨ ਦਾ ਪ੍ਰਤਾਰਾ ਵਰਤਾਇਆ, ਲੋਕਾਂ ਨੂੰ ਭਜਨ ਕਰਨਾ ਸਿਖਾਇਆ। ਭਗਤੀ ਕਰਨੀ ਸਿਖਾਈ ਹੈ, ਭਾਈ ਨਾਮ ਜਪੋ, ਬੰਦਗੀ ਕਰੋ ਪਰਮੇਸ਼ਰ। ਇਹ ਤਰੀਕਾ ਗੁਰੂ ਅਮਰਦਾਸ ਜੀ ਨੇ ਦੱਸਿਆ ਦੁਨੀਆਂ ਦੇ ਵਿੱਚ ਆ ਕਰਕੇ। ਸਤਿਗੁਰੂ ਅਮਰਦਾਸ ਜੀ ਸਾਰੇ ਸੰਸਾਰ ਵਿੱਚ ਬਰਾਬਰ ਵਿਆਪਕ ਹਨ। ਕਣ ਕਣ ਜਰੇ ਜਰੇ ਪੱਤੇ ਪੱਤੇ ਚ ਗੁਰੂ ਸਾਹਿਬ ਦੀ ਜੋਤ ਬਿਰਾਜ ਰਹੀ ਹੈ। ਗੁਰੂ ਕੇ ਪਿਆਰੇ ਦਾਸ, ਸੇਵਾਦਾਰ, ਸਿੱਖ ਜਿਹੜੇ ਗੁਰੂ ਅਮਰਦਾਸ ਦੀ ਸ਼ਰਨ ਆ ਜਾਂਦੇ ਨੇ ਉਹ ਮੁਕਤੀ ਸੌਖੀ ਪਾ ਲੈਂਦੇ ਨੇ। ਗੁਰ ਅਮਰਦਾਸ ਪਰਸੀਏ ਪਹੁੰਚ ਪਾਤਕ ਬਿਨਾ ਸਹਿ, ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਪਾਸਾ ਸਹਿ, ਗੁਰ ਅਮਰਦਾਸ ਪਰਸੀਏ ਧਿਆਨ ਨਹੀਂ ਹੈ ਬਹੁਮੁਖ ਹੈ, ਗੁਰ ਅਮਰਦਾਸ ਪਰਸੀਏ ਅਭਉ ਲਭੈ ਬਹੁ ਚੁੱਕ ਹੈ। ਸਰਨਦਾਸ ਗਤ ਲਹਿਤ, ਗਤਾਂ ਦੇ ਮੁਕਤੀ ਨੂੰ ਗੁਰੂ ਅਮਰਦਾਸ ਦੀ ਸ਼ਰਨ ਪੈਣ ਨਾਲ ਦਾਸਾਂ ਨੂੰ ਮੁਕਤੀ ਮਿਲਦੀ ਹੈ। ਜਿਹੜੇ ਗੁਰੂ ਅਮਰਦਾਸ ਦੀ ਸ਼ਰਨ ਪੈਂਦੇ ਨੇ ਉਹਨਾਂ ਦੇ ਦੁੱਖ ਦੁੱਖ ਕੱਟੇ ਜਾਂਦੇ ਨੇ, ਤਲੇ ਜਾਂਦੇ ਨੇ, ਸੜ ਜਾਂਦੇ ਨੇ, ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਸਿੱਖਾਂ ਨੂੰ ਮੁਕਤੀ ਦਾ ਬੂਹਾ ਦੱਸ ਦਿੰਦੇ ਨੇ, ਦਰਵਾਜ਼ਾ ਦੱਸ ਦਿੰਦੇ ਕਿ ਆਹ ਮੁਕਤੀ ਦਾ ਦਰਵਾਜ਼ਾ। ਕਿਹੜਾ ਮੁਕਤੀ ਦਾ ਦਰਵਾਜ਼ਾ ਦੱਸਿਆ ਗੁਰੂ ਅਮਰਦਾਸ ਜੀ ਨੇ? ਨਾਮ ਜਪੋ, ਨਾਮ ਜਪਣ ਨਾਲ ਮੁਕਤੀ ਆਪੇ ਹੀ ਮਿਲ ਜਾਂਦੀ ਹੈ। ਗੁਰੂ ਸਾਹਿਬ ਨੂੰ ਯਾਦ ਕਰਨ ਨਾਲ, ਚੇਤੇ ਕਰਨ ਨਾਲ ਸਾਰੀਆਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ। ਜੇ ਗੁਰੂ ਅਮਰਦਾਸ ਪ੍ਰਸੰਨ ਹੋ ਜਾਂਦੇ ਹੈ ਤੇ ਫਿਰ ਸਾਰਾ ਕੁਝ ਹੀ ਮਿਲ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੱਖਾਂ ਦੇ ਜਨਮ ਮਰਨ ਦੇ ਸੰਕਟ ਕੱਟ ਦਿੰਦੇ। ਗੁਰੂ ਅਮਰਦਾਸ ਮਹਾਰਾਜ ਦਾ ਸਿੱਖ ਜਨਮ ਮਰਨ ਦੇ ਚੱਕਰ ਚ ਨਹੀਂ ਪੈ
ਸਕਦਾ।
ਗੁਰੂ ਅਮਰਦਾਸ ਜੀ ਤੁਹਾਡੀ ਹਰ ਜਗ੍ਹਾ ਤੇ ਜੈ ਜੈਕਾਰ ਹੋ ਰਹੀ ਹੈ। ਜੈ ਜੈਕਾਰ ਭਇਓ ਜਲ ਅੰਤਰ ਨਾਥੇ ਸਗਲ ਵਿਸੂਰੇ। ਮਹਾਰਾਜ ਦੇਵ ਲੋਕ ਵਿਚ ਵੀ, ਮਾਤ ਲੋਕ ਵਿਚ ਵੀ, ਪਤਾਲ ਲੋਕ ਵਿਚ ਵੀ ਜੈ 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 ਤਿੰਨ ਵਾਰੀ ਲਿਖਿਆ ਹੈ ਨਾ, ਹਰ ਜਗ੍ਹਾ ਤੇ ਤੁਹਾਡੀ ਜੈ ਜੈਕਾਰ ਹੋ ਰਹੀ ਹੈ। ਹੁਣ ਗੁਰੂ ਰਾਮਦਾਸ ਜੀ ਦਾ ਮੰਗਲ ਸ਼ੁਰੂ ਹੁੰਦਾ। ਚੌਥੇ ਪਾਤਸ਼ਾਹ ਦਾ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜੇ ਸੁੰਦਰ ਸਵਈਆਂ ਵਿਚ ਇਹਨਾਂ ਛੰਦਾਂ ਦੀ ਕਮਾਲ ਅਹਿਸਾਸ ਸਮਝੀ। ਇੱਕ ਅੱਖਰ ਬੜਾ ਤੋਲਿਆ ਨਾਪਿਆ ਭਾਈ ਸਾਹਿਬ ਨੇ ਲਿਖਿਆ ਹੈ। ਕਵੀ ਰਾਜ ਜੀ ਲਿਖਦੇ, ਹਰਤਾ ਬਿਗਨਾਨ ਮਹਾਂ ਅਗਤੋ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਪਾਪਾਂ ਤੋਂ ਬਚਾ ਲੈਂਦੇ ਹਨ। ਉਹਨਾਂ ਦੇ ਜਿਹੜੇ ਪਾਪ ਰੂਪੀ ਵਿਘਨ ਹਨ ਉਹਨਾਂ ਨੂੰ ਗੁਰੂ ਸਾਹਿਬ ਜੀ ਦੂਰ ਕਰ ਲੈਂਦੇ ਹਨ, ਹਰ ਲੈਂਦੇ ਹਨ, ਖਤਮ ਕਰ ਲੈਂਦੇ। ਕੋਈ ਵਿਘਨ ਨੇੜੇ ਆ ਹੀ ਨਹੀਂ ਜਾ ਸਕਦਾ। ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਫਿਰ ਇਹ ਬਚਨ ਵੀ ਆਪਾਂ ਪੜ੍ਹਦੇ ਹਾਂ, ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ ਹੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਲੈਣ ਨਾਲ ਹੀ ਵਿਘਨ ਦੂਰ ਹੋ ਜਾਂਦੇ ਨੇ। ਸਾਰੀ ਸੰਗਤ ਆਖੀਏ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਲਾ ਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀਏ ਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਫਰ ਵਾਰਿਆ, ਧਨ ਸੋ ਤੇਰਾ ਥਾਨ ਹੈ ਸਤ ਤੇਰਾ ਪੈ ਸਕਾਰਿਆ, ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਕਾਰਿਆ। ਹਲਕਾ ਵਿਗਨਾਨ ਮਹਾਂ ਅਗਤੋ, ਵਿਘਨਾਂ ਨੂੰ ਵੀ ਹਰਨ ਵਾਲੇ ਨੇ ਤੇ ਸਿੱਖਾਂ ਦੇ ਪਾਪਾਂ ਨੂੰ ਵੀ ਹਰਨ ਵਾਲੇ, ਕਿਉਂਕਿ ਪਾਪਾਂ ਕਰਕੇ ਵਿਘਨ ਪੈਂਦਾ। ਜਿਹੜੇ ਅਸੀਂ ਪਾਪ ਕਰਨੇ ਆ ਉਹ ਸਾਡੇ ਪਾਪ ਹੀ ਸਾਡੇ ਰਸਤੇ ਚ ਰੁਕਾਵਟਾਂ ਖੜੀਆਂ ਕਰਦੇ ਨੇ, ਸਾਡੇ ਕੰਮਾਂ ਚ ਰੁਕਾਵਟਾਂ ਪੈਂਦੀਆਂ ਨੇ। ਜੇ ਸਾਧ ਸੰਗਤ ਜੀ ਮੂਲ ਨਾ ਹੋਵੇ ਤੇ ਵਿਆਜ ਵੀ ਨਹੀਂ ਹੁੰਦਾ, ਜੇ ਪਾਪ ਨਾ ਹੋਵੇ ਨਾ ਤੇ ਫਿਰ ਦੁੱਖ ਵੀ ਨਹੀਂ ਹੁੰਦਾ, ਪਾਪ ਹੀ ਕੱਟ ਦੇਣਾ। ਜੇ ਬੰਸਰੀ ਬਾਂਸ ਹੀ ਕੋਈ ਨਹੀਂ ਰਿਹਾ, ਬੰਸਰੀ ਕਿੱਥੋਂ ਵੱਜੇਗੀ? ਜੇ ਪਾਪ ਹੀ ਕੱਟਿਆ ਗਿਆ ਤੇ ਫਿਰ ਦੁੱਖ ਕਿੱਥੇ ਆਵੇਗਾ, ਵਿਘਨ ਕਿੱਥੇ ਆਵੇਗਾ? ਹਰਤਾ ਵਿਘਨਾਂ, ਵਿਘਨਾਂ ਨੂੰ ਕਰਨ ਵਾਲੇ ਮਹਾਂ ਅਗਤੋ, ਪਾਪਾਂ ਨੂੰ ਵੀ ਹਰ ਪਾਵੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਹਨ,
ਪੁਰ ਆਤਮ ਗਿਆਨ ਪ੍ਰਕਾਸ਼ਿਤ ਜਾਇਓ ਹਰ।
ਇਹ ਹਿਰਦੇ ਵਿੱਚ ਸਿੱਖਾਂ ਦੇ ਮਹਾਰਾਜ ਆਤਮ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਜਿਉਂ ਹਰ ਹਰ ਸੂਰਜ ਨੂੰ ਕਹਿੰਦੇ ਹਨ। ਸਾਧ ਵਿੱਚ ਹਰ ਸ਼ਬਦ ਐਸਾ ਹੈ ਜਿਹਦੇ ਸੈਂਕੜੇ ਨਹੀਂ ਹਜ਼ਾਰਾਂ ਅਰਥ ਨਿਕਲ ਸਕਦੇ। ਹਰ ਵਿਸ਼ਨੂੰ ਨੂੰ ਵੀ ਕਹਿੰਦੇ ਹਨ, ਹਰ ਸ਼ਿਵ ਜੀ ਨੂੰ ਵੀ ਕਹਿੰਦੇ ਹਨ, ਹਰ ਬ੍ਰਹਮੇ ਨੂੰ ਵੀ ਕਹਿ ਦਿੰਦੇ ਹਨ, ਹਰ ਇੰਦਰ ਨੂੰ ਵੀ ਕਹਿੰਦੇ ਹਨ, ਹਰ ਸੂਰਜ ਨੂੰ ਵੀ ਕਹਿੰਦੇ ਹਨ, ਹਰ ਘੋੜੇ ਨੂੰ ਵੀ ਕਹਿੰਦੇ ਹਨ, ਹਰ ਤਲਵਾਰ ਨੂੰ ਵੀ ਕਹਿੰਦੇ ਹਨ, ਹਰ ਸੂਰਜ ਨੂੰ ਵੀ ਕਹਿੰਦੇ ਹਨ, ਹਰ ਬਾਂਦਰ ਨੂੰ ਵੀ ਕਹਿੰਦੇ ਹਨ, ਹਰ ਚੋਰ ਨੂੰ ਵੀ ਕਹਿੰਦੇ ਹਨ। ਤੋ ਬਹੁਤ ਇਹਦੇ ਹੋਰ ਵੀ ਇਸ ਸ਼ਬਦ ਦੇ ਅਰਥ ਹਨ। ਇੱਥੇ ਕਵੀ ਜੀ ਨੇ ਸਾਰੇ ਹੀ ਵਰਤੇ ਨੇ ਪਰ ਅਰਥ ਵੱਖਰੇ ਵੱਖਰੇ ਨੇ। ਸੋ ਇਹ ਕਹਿੰਦੇ ਆਤਮ ਗਿਆਨ ਪ੍ਰਕਾਸ਼ ਜਿਉਂ ਹਰ, ਜਿਵੇਂ ਸੂਰਜ ਪ੍ਰਕਾਸ਼ ਕਰਦਾ, ਰੋਸ਼ਨੀ ਦਿੰਦਾ, ਹਨੇਰੇ ਨੂੰ ਦੂਰ ਕਰਦਾ। ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ੍ਹਾ ਦਿੰਦੇ ਨੇ ਤੇ ਅਗਿਆਨਤਾ ਦਾ ਅੰਧੇਰਾ ਦੂਰ ਕਰ ਦਿੰਦੇ ਨੇ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਦੇ ਹਿਰਦਿਆਂ ਵਿੱਚ ਹਰੀ ਨੂੰ ਵਸਾ ਦਿੰਦੇ ਨੇ। ਇੱਥੇ ਹਰੀ ਦਾ ਅਰਥ ਵਾਹਿਗੁਰੂ ਹੈ, ਪਰਮਾਤਮਾ ਹੈ, ਜੋ ਸਾਡੀਆਂ ਬੁਰਾਈਆਂ ਨੂੰ ਹਰ ਲੈਂਦਾ ਹੈ। ਜਿਹੜਾ ਵਾਹਿਗੁਰੂ ਸਾਡੀਆਂ ਬੁਰਾਈਆਂ ਨੂੰ ਹਰਨ ਵਾਲਾ ਹੈ, ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਬੁਰਾਈ ਆਪੇ ਦੂਰ ਹੋ ਜਾਂਦੀ ਹੈ। ਵਾਹਿਗੁਰੂ 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 ਵਾਹਿਗੁਰੂ, ਜੋ ਜੋ ਕਹਾਂਗੇ ਤਿਉਂ ਤਿਉਂ ਕਾਮ ਕ੍ਰੋਧ ਪਿੱਛੇ ਨਿਕਲਦੇ ਜਾਣੇ। ਇਹ ਬੁਰਾਈਆਂ ਨੂੰ ਹਰਨ ਵਾਲੀ ਸ਼ਕਤੀ ਵਾਹਿਗੁਰੂ ਦੀ। ਕਿਉਂਕਿ ਗੁਰੂ ਰਾਮਦਾਸ ਜੀ ਆਪਣੇ ਸਿੱਖਾਂ ਦੇ ਹਿਰਦੇ ਚ ਹਰੀ ਨੂੰ ਵਸਾ ਦਿੰਦੇ ਹਨ। ਜਿਨ੍ਹਾਂ ਨੂੰ ਕਮਲ ਆਸਣ, ਕਮਲ ਦੇ ਉੱਤੇ ਬੈਠਾ ਹੋਇਆ ਬ੍ਰਹਮਾ ਵੀ ਗੁਰੂ ਰਾਮਦਾਸ ਨੂੰ ਧਿਆ ਰਿਹਾ ਹੈ। ਔਰ ਭਜੇ ਹਰ ਸ਼ਿਵ ਜੀ ਵੀ ਉਸ ਗੁਰੂ ਰਾਮਦਾਸ ਦਾ ਜਸ ਗਾ ਰਹੇ ਹਨ। ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੀਆਂ ਦੇਵੀ ਦੇਵਤਿਆਂ ਦੀ ਸ਼ਕਤੀਆਂ ਗੁਰੂ ਰਾਮਦਾਸ ਜੀ ਦਾ ਨਾਮ ਜਪਦੀਆਂ ਹਨ। ਹਾਂਜੀ, ਔਰ ਸੂਰਜ ਵੰਸ਼ ਦੇ ਵਿੱਚ ਇੱਥੇ ਫਿਰ ਹਰ ਸ਼ਬਦ ਆਇਆ, ਇੱਥੇ ਹਰ ਦਾ ਅਰਥ ਫਿਰ ਸੂਰਜ। ਸੂਰਜ ਵੰਸ਼ ਵਿੱਚ ਸੋਢੀ ਹੋਏ ਤੇ ਸੋਢੀ ਕੁਲ ਦੇ ਵਿੱਚ ਗੁਰੂ ਰਾਮਦਾਸ ਜੀ ਬੈਠਾ, ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਣ। ਸੋ ਸੋਢੀ ਵੰਸ਼ ਵਿੱਚ, ਸੂਰਜ ਵੰਸ਼ ਵਿੱਚ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ ਹੈ। ਜਿਵੇਂ ਸੂਰਜ ਵੰਸ਼ ਵਿੱਚ ਸ੍ਰੀ ਰਾਮ ਚੰਦਰ ਜੀ ਹੋਏ ਨੇ ਤ੍ਰੇਤੇ ਯੁੱਗ ਦੇ ਵਿੱਚ, ਉਹਨਾਂ ਨੇ ਹੱਥ ਰਾਵਣ ਕੋ, ਰਾਮ ਚੰਦਰ ਜੀ ਨੇ ਰਾਵਣ ਨੂੰ ਮਾਰਿਆ ਤੇ ਇਹ ਸੰਗ ਚਮੂ ਹਰ, ਚਮੂ ਕਹਿੰਦੇ ਨੇ ਫੌਜ ਨੂੰ। ਰਾਮ ਚੰਦਰ ਜੀ ਕਿਹੜੀ ਫੌਜ ਲੈ ਕੇ ਗਏ ਸੀ? ਕਾਹਦੀ ਫੌਜ ਲੈ ਗਏ ਸੀ? ਬਾਂਦਰਾਂ ਦੀ। ਇੱਥੇ ਹਰ ਸ਼ਬਦ ਆਇਆ ਚਮੂ ਹਰ, ਬਾਂਦਰਾਂ ਦੀ ਫੌਜ। ਦੇਖੋ ਹਰ ਸ਼ਬਦ ਦੇ ਸਾਰੇ ਅਰਥ ਆ ਰਹੇ। ਇੱਥੇ ਭਾਈ ਸਾਹਿਬ ਸੰਤੋਖ ਸਿੰਘ ਜੀ ਯਮਕ ਅਲੰਕਾਰ ਵਰਤ ਰਹੇ ਨੇ ਕਿ ਇੱਕੋ ਅੱਖਰ ਹੈ ਤੇ ਅਰਥ ਵੱਖਰੇ ਵੱਖਰੇ ਹਨ। ਸੋ ਬਾਂਦਰਾਂ ਦੀ ਸੈਨਾ ਲੈ ਕਰਕੇ ਜਿਵੇਂ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰਿਆ ਸੀ, ਉਹੀ ਗੁਰੂ ਰਾਮਦਾਸ ਰੂਪ ਵਿੱਚ ਸਾਨੂੰ ਪ੍ਰਗਟ ਹੋਏ ਨੇ।
ਹਰ ਦਾਸ ਤਨੇ ਰਾਮਦਾਸ ਗੁਰੂ,
ਉਸੇ ਸੋਢੀ ਕੁਲ ਦੇ ਵਿੱਚ ਹਰਿਦਾਸ ਜੀ, ਹਰਿਦਾਸ ਜੀ ਦੇ ਪੁੱਤਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਪ੍ਰਗਟ ਹੋਏ ਨੇ।
ਇੱਕ ਮੋਹ ਸੰਘਾਰ ਤਰਿਓ ਬਾਟ ਕੇ ਹਰ,
ਔਰ ਵੱਡੇ ਮੋਹ ਰੂਪੀ ਹਿਰਨ ਨੂੰ ਮਾਰਨ ਵਾਲੇ ਬੱਬਰ ਸ਼ੇਰ ਹਨ ਸ੍ਰੀ ਗੁਰੂ ਰਾਮਦਾਸ। ਜਿਵੇਂ ਸ਼ੇਰ ਹਿਰਨਾਂ ਦਾ ਸ਼ਿਕਾਰ ਕਰਦਾ ਹੈ, ਏਦਾਂ ਗੁਰੂ ਰਾਮਦਾਸ ਜੀ ਮੋਹ ਨੂੰ ਮਾਰ ਕੇ ਖਾ ਜਾਂਦੇ ਹਨ। ਅਰਜਨ ਦੇਵ ਜੀ ਦਾ ਮੰਗਲ ਸ਼ੁਰੂ ਹੋਇਆ। ਗੁਰੂ ਅਰਜਨ ਦੇਵ ਜੀ ਦਾ ਕਵੀ ਜੀ ਕਿਉਂ ਵਰਣਨ ਕਰਦੇ ਨੇ? ਅਰਜਨ ਸੁਣ, ਅਰਜਨ ਅਰਜ ਇੱਕ ਵਚਨ ਹੁੰਦਾ, ਜਿਹਦੇ ਅੱਗੇ ਨੰਨਾ ਲੱਗ ਜਾਵੇ ਤੇ ਬਹੁ ਵਚਨ ਹੋ ਜਾਂਦਾ। ਅਰਜਨ ਅਰਜਨ ਇੱਕ ਅਰਜ ਹੁੰਦੀ ਹੈ, ਇੱਕ ਬੇਨਤੀ। ਜੇ ਆਪਾਂ ਉਹਦੇ ਅੱਗੇ ਨੰਨਾ ਲਾ ਦਿੰਦੇ ਹਾਂ ਤੇ ਅਰਜਾਂ ਅਰਜਨ, ਬਹੁਤ ਸਾਰੀਆਂ ਅਰਜਾਂ, ਬਹੁਤ ਸਾਰੀਆਂ ਬੇਨਤੀਆਂ। ਅਰਜਨ ਸੁਣਤ ਸੋ ਦਾਸਨ ਤੋਂ ਦਾਨ ਦੇਤ, ਆਪਣੇ ਸਿੱਖਾਂ ਦੀਆਂ ਅਰਜਾਂ ਸੁਣ ਕੇ, ਬੇਨਤੀਆਂ ਸੁਣ ਕੇ ਗੁਰੂ ਅਰਜਨ ਦੇਵ ਜੀ ਆਪਣੇ ਸਿੱਖਾਂ ਨੂੰ ਦਾਨ ਦਿੰਦੇ ਨੇ। ਜੋ ਕੋਈ ਮੰਗਦਾ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵ। ਅਰਜਨ ਦੇ ਸਾਰੇ ਹੀ ਅਰਥ ਇੱਥੇ ਆਉਣੇ ਨੇ। ਗੁਰੂ ਅਰਜਨ ਦੇਵ ਉਹਨਾਂ ਦਾ ਨਾਮ ਹੈ, ਕਿਉਂ ਹੈ? ਕਿਉਂਕਿ ਅਰਜਨ ਸੁਣਦੇ ਨੇ, ਬੇਨਤੀਆਂ ਸੁਣਦੇ ਨੇ। ਅਰਜਨ ਸੁਣ ਕੇ, ਅਰਜਾਂ ਸੁਣ ਕੇ ਆਪਣੇ ਸਿੱਖਾਂ ਦੀਆਂ ਝੋਲੀਆਂ ਭਰਦੇ ਨੇ। ਜੋ ਕੋਈ ਸਿੱਖ ਮੰਗਦਾ ਹੈ ਉਹੀ ਦਿੰਦੇ ਨੇ। ਸਤਿਗੁਰੂ ਅਰਜਨ ਦੇਵ ਜੀ
ਮਹਾਰਾਜ।
ਅਰਜਨ ਦਾ ਦੂਜਾ ਅਰਥ ਹੁੰਦਾ ਹੈ, ਪਾਂਡਵਾਂ ਵਿੱਚ ਇੱਕ ਭਰਾ ਸੀ ਜਿਹਦਾ ਨਾਮ ਸੀ ਅਰਜਨ। ਪੰਜ ਪਾਂਡਵ ਸਨ, ਯੁਧਿਸ਼ਠਰ, ਅਰਜਨ, ਭੀਮ, ਨਕੁਲ ਤੇ ਸਹਿਦੇਵ। ਪੰਜੇ ਯੋਧੇ ਸਨ, ਪਰ ਅਰਜਨ ਧਨੁਰ ਵਿਦਿਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਮੰਨਿਆ ਉਸ ਵੇਲੇ ਦਾ। ਉਹਦੇ ਵਰਗਾ ਤੀਰ ਅੰਦਾਜ਼ ਕਹਿੰਦੇ ਦੁਨੀਆਂ ਤੇ ਕੋਈ ਹੋਇਆ ਨਹੀਂ। ਉਸ ਤੀਰ ਅੰਦਾਜ਼ ਅਰਜਨ ਦੇ ਤੀਰ ਜਦੋਂ ਮੈਦਾਨੇ ਜੰਗ ਵਿੱਚ ਛੁੱਟੇ ਸਨ ਤਾਂ ਵੱਡੇ ਵੱਡੇ ਯੋਧਿਆਂ ਦਾ ਨਾਸ ਕਰ ਦਿੱਤਾ ਸੀ। ਉਸਨੇ ਆਪਣੇ ਤੀਰਾਂ ਨਾਲ ਮਹਾਰਥੀ, ਅਤਿਰਥੀ, ਭੀਸ਼ਮ ਪਿਤਾਮਾ, ਕਰਨ ਵਰਗੇ ਤੇ ਦ੍ਰੋਣਾਚਾਰ ਵਰਗੇ ਆਪਣੇ ਗੁਰੂ ਵੀ ਮਾਰ ਦਿੱਤੇ ਸਨ ਯੁੱਧ ਦੇ ਵਿੱਚ। ਇਹੋ ਜਿਹਾ ਉਹ ਅਰਜਨ ਤੀਰ ਅੰਦਾਜ਼ ਸੀ। ਕਹਿੰਦੇ ਅਰਜਨ ਨੇ ਤੀਰ ਚਲਾਏ ਅੱਜ ਤੱਕ ਮਸ਼ਹੂਰ ਹਨ, ਪਰ ਗੁਰੂ ਅਰਜਨ ਨੇ ਜਿਹੜੇ ਤੀਰ ਚਲਾਏ ਉਹ ਉਸ ਤੋਂ ਵੀ ਤਿੱਖੇ ਸਨ। ਗੁਰੂ ਅਰਜਨ ਦੇ ਤੀਰ ਕਿਹੜੇ ਸਨ? ਗੁਰੂ ਅਰਜਨ ਦੇ ਤੀਰ ਬਾਣੀ ਦੇ ਸਨ, ਸ਼ਬਦ ਦੇ ਸਨ। ਗੁਰੂ ਅਰਜਨ ਦੇ ਤੀਰਾਂ ਨੇ ਮਾਰਿਆ ਕਿਹਨੂੰ ਸੀ? ਗੁਰੂ ਅਰਜਨ ਦੇ ਤੀਰਾਂ ਨੇ ਮੋਹ ਨੂੰ ਮਾਰਿਆ ਸੀ। ਜਿਹੜਾ ਉਹ ਅਰਜਨ ਸੀ ਪਾਂਡਵਾਂ ਵਿੱਚੋਂ, ਉਹਨੇ ਤੀਰ ਚਲਾਏ, ਬੜੇ ਬੜੇ ਯੋਧੇ ਮਾਰ ਦਿੱਤੇ, ਪਰ ਮੋਹ ਨਹੀਂ ਮਾਰ ਸਕਿਆ। ਜਦੋਂ ਅਰਜਨ ਦਾ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਿਆ ਅਭਿਮੰਨਿਊ, ਤਾਂ ਅਰਜਨ ਨੂੰ ਮੋਹ ਨੇ ਘੇਰ ਲਿਆ। ਉਹਦੇ ਹੱਥੋਂ ਸ਼ਸਤਰ ਛੁੱਟ ਗਏ, ਉਹ ਰੋਣ ਲੱਗ ਪਿਆ। ਪੁੱਤਰ ਦੀ ਮੌਤ ਤੇ ਵਿਆਕੁਲ ਹੋ ਗਿਆ। ਭਗਵਾਨ ਕ੍ਰਿਸ਼ਨ ਜੀ ਨੇ ਹੌਸਲਾ ਦੇ ਕੇ ਫਿਰ ਯੁੱਧ ਲਈ ਤੋਰਿਆ ਸੀ, ਨਹੀਂ ਤਾਂ ਉਹਦਾ ਢੇਰੀ ਢਾਹ ਬੈਠਾ ਸੀ। ਪਰ ਗੁਰੂ ਅਰਜਨ ਦੇਵ ਜੀ ਨੇ ਮੋਹ ਨੂੰ ਪਹਿਲਾਂ ਮਾਰਿਆ। ਅਰਜਨ ਕੋਲੋਂ ਮੋਹ ਨਹੀਂ ਮਰਿਆ। ਇਹ ਗੱਲ ਭੱਟਾਂ ਦੇ ਸਵਈਆਂ ਚ ਵੀ, ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦੀ ਹੈ। ਭਾਟੇ ਉਹ ਲਿਖਦੇ ਨੇ, ਗੁਰ ਅਰਜਨ ਪੁਰਖ ਪਰਮਾਨ, ਪਾਰਥੋਂ ਚੱਲ ਹੈ ਨਹੀਂ ਪਾਰਥ। ਪਾਰਥ ਸ਼ਬਦ ਜਿਹੜਾ ਹੈ ਉਹ ਅਰਜਨ ਦਾ ਪਰਿਆਇ ਵਾਚੀ ਹੈ। ਅਰਜਨ ਦੇ ਬਹੁਤ ਨਾਮ ਆਉਂਦੇ ਨੇ, ਗੁੜਾਕੇਸ਼, ਪਾਰਥ, ਹੋਰ ਵੀ ਕਈ ਨਾਮ ਆਉਂਦੇ ਨੇ, ਨਿੰਦਰਾਜਿਤ ਆਦਿ। ਤੋ ਉਹ ਪਾਰਥ ਜਿਹੜਾ ਸੀ ਗੁਰੂ ਅਰਜਨ ਦੇ ਤੀਰ ਕਮਾਨ ਨੂੰ ਨਹੀਂ ਚੁੱਕ ਸਕਦਾ। ਜਿਹੜਾ ਤੀਰ ਗੁਰੂ ਅਰਜਨ ਦੇਵ ਜੀ ਚਲਾ ਸਕਦੇ ਨੇ ਉਹ ਅਰਜਨ ਨਹੀਂ ਚਲਾ ਸਕਦਾ। ਗੁਰੂ ਅਰਜਨ ਪੁਰਖ ਪਰਮਾਨ, ਪਾਰਥੋਂ ਚਾ ਲੈ ਨਹੀਂ ਮੇਜਾ ਨਾਮ ਨਿਸ਼ਾਨ, ਸਤਿਗੁਰ ਸਬਦ ਸਵਾਰਿਓ, ਭਵਜਲ ਸਾਹਿਬ ਸੇਤ, ਨਾਮ ਹਰੀ ਕਰ ਬੋਹਿਥਾ, ਤੋ ਸਤਿਗੁਰ ਸੰਗੇਤ, ਨਾਮ ਲਾਗ ਜਗ ਕੁਦਰਿਓ। ਤੋ ਇੱਥੇ ਬਚਨ ਆਇਆ ਕਿ ਮੋਹ ਕੇ ਬਿਦਾਰਵੇ ਕੋ, ਬਿਦਾਰਵੇ ਦਾ ਮਾਰ ਦੇਣਾ। ਮੋਹ ਨੂੰ ਮਾਰਨ ਵਾਸਤੇ ਵਾਕ ਸਰ ਅਰਜਨ, ਗੁਰੂ ਅਰਜਨ ਦੇ ਵਾਕ ਜਿਹੜੇ ਨੇ ਉਹ ਤੀਰਾਂ ਦਾ ਕੰਮ ਕਰਦੇ ਨੇ। ਗੁਰੂ ਅਰਜਨ ਦੇ ਬੋਲ ਰੂਪੀ ਤੀਰਾਂ ਨੇ ਮੋਹ ਰੂਪੀ ਜੈਤ ਨੂੰ ਮਾਰ ਸਕਿਆ ਹੈ। ਅਰਜੁਨ ਜਾਸਵ ਸਤੀਰਨ ਸੰਤੋਖ ਸਿੰਘ। ਕਵੀਰਾਜ ਸੰਤੋਖ ਸਿੰਘ ਜੀ ਕਹਿੰਦੇ ਉਸ ਗੁਰੂ ਦਾ ਜਸ ਤਾਂ ਬੜਾ ਉਜਲ ਹੈ, ਬੜਾ ਨਿਰਮਲ ਹੈ। ਇਹ ਕਵੀਰਾਜ ਤਾਂ ਸਿਰਫ ਉਹਦਾ ਜਸ ਗਾ ਕੇ ਆਪਣੀ ਰਸਨਾ ਨੂੰ ਸਫਲ ਕਰ ਰਿਹਾ, ਆਪਣੀ ਕਲਮ ਨੂੰ ਸਫਲ ਕਰ
ਰਿਹਾ।
ਗੁਰੂ ਅਰਜਨ ਦੇਵ ਜੀ ਜਿੱਥੇ ਕਿੱਥੇ ਉਹਨਾਂ ਦਾ ਜਸ ਮੰਨਿਆ ਜਾਂਦਾ, ਸਾਰੀ ਦੁਨੀਆਂ ਜਿੱਥੇ ਮਰਜ਼ੀ ਚਲੇ ਜਾਓ ਗੁਰੂ ਅਰਜਨ ਦੇਵ ਦਾ ਨਾਂ ਲੈ ਦਿਓ, ਹਰ ਇੱਕ ਬੰਦੇ ਦਾ ਸਿਰ ਝੁਕ ਜਾਂਦਾ। ਜਿਵੇਂ ਕਿ ਅਰਜਨ ਦਰਖਤ ਹੁੰਦਾ ਹੈ। ਸਾਧ ਸੰਗਤ ਜੀ, ਕਵੀ ਜੀ ਨੇ ਅਰਜਨ ਦੇ ਸਾਰੇ ਅਰਥ ਲਿਖੇ, ਸਾਰੇ ਅੱਖਰ। ਅਰਜਨ ਇੱਕ ਦਰਖਤ ਵੀ ਹੁੰਦਾ ਹੈ। ਉਹ ਅਰਜਨ ਦਰਖਤ ਹੁੰਦਾ ਜਿਹੜਾ, ਉਹਦਾ ਜਿਹੜਾ ਫਲ ਹੁੰਦਾ ਨਾ ਤੋਰੀ ਵਰਗਾ ਹੁੰਦਾ, ਘੀਏ ਦੀ ਜਿਵੇਂ ਅੱਲ ਜੀ ਹੁੰਦੀ ਨਾ ਏਦਾਂ ਦਾ ਹੁੰਦਾ, ਬਰਾਊਨ ਰੰਗ ਦਾ ਹੁੰਦਾ ਤੇ ਉਹਦੀ ਜਿਹੜੀ ਉਹਦਾ ਫਲ ਹੁੰਦਾ, ਉਹਦੀ ਛਾਲ ਹੁੰਦੀ, ਉਹਦੇ ਪੱਤੇ ਹੁੰਦੇ ਨੇ, ਉਹਦੀ ਕਾੜਾ ਬਣਾ ਬਣਾ ਕੇ ਜਿਹੜੇ ਵੈਦਨਾਥ ਜਾਂ ਡਾਬਰ ਵਰਗੀਆਂ ਕੰਪਨੀਆਂ ਨੇ ਉਹ ਬੋਤਲਾਂ ਚ ਭਰ ਭਰ ਕੇ ਵੇਚਦੀਆਂ ਨੇ, ਉਹਨੂੰ ਕਹਿੰਦੇ ਨੇ ਅਰਜਨਾਰਿਸਟ। ਉਹ ਜਿਹੜਾ ਬਹੁਤ ਦਵਾਈਆਂ ਦੇ ਵਿੱਚ ਪੈਂਦਾ ਤੇ ਉਹਨੂੰ ਲੋਕ ਪੀਂਦੇ ਨੇ ਦਵਾਈ ਵਜੋਂ। ਉਹ ਜਿਹੜਾ ਅਰਜਨ ਦਰਖਤ ਹੁੰਦਾ ਉਹਦੀ ਹਰ ਚੀਜ਼ ਕੰਮ ਆਉਂਦੀ, ਉਹਦੇ ਪੱਤੇ ਵੀ, ਉਹਦੇ ਫੁੱਲ ਵੀ, ਉਹਦੇ ਫਲ ਵੀ, ਉਹਦੀ ਛਾਲ ਵੀ, ਉਹਦੀ ਲੱਕੜੀ ਵੀ ਦਵਾਈਆਂ ਚ ਪੈਂਦੀ। ਜਿਵੇਂ ਅਰਜਨ ਦਰਖਤ ਬੜਾ ਮਹਿੰਗਾ ਹੁੰਦਾ, ਅਰਜਨ ਦਰਖਤ ਬੜੇ ਫਾਇਦੇ ਵਾਲਾ ਹੁੰਦਾ, ਗੁਰੂ ਅਰਜਨ ਦੇਵ ਜੀ ਵੀ ਬੜੀ ਸੰਘਣੀ ਛਾਂ ਦਿੰਦੇ ਨੇ। ਗੁਰੂ ਅਰਜਨ ਦੀ ਸਾਰੀਆਂ ਹੀ ਚੀਜ਼ਾਂ ਸਾਡੇ ਕੰਮ ਆਉਂਦੀਆਂ, ਅੱਖ ਸਤਨਾਮ ਸ੍ਰੀ, ਉਹਨਾਂ ਦੀ ਬਾਣੀ ਵੀ, ਉਹਨਾਂ ਦੀਆਂ ਦਵਾਈਆਂ ਬੋਲੀਆਂ ਵੀ, ਉਹਨਾਂ ਦੇ ਵਸਾਏ ਸ਼ਹਿਰ ਵੀ, ਉਹਨਾਂ ਦੇ ਵਸਾਏ ਪਿੰਡ ਵੀ, ਅੰਮ੍ਰਿਤਸਰ, ਤਰਨ ਤਾਰਨ, ਕਰਤਾਰਪੁਰ, ਜਿੱਥੇ ਚਲੇ ਜਾਓ ਗੁਰੂ ਅਰਜਨ ਦੇਵ ਜੀ ਦੀਆਂ ਮਿਹਰਾਂ ਦੇ ਮੀਂਹ ਪੈ ਰਹੇ। ਫਿਰ ਗੁਰੂ ਅਰਜਨ ਦੇਵ ਨੇ ਆਪਣਾ ਸਰੀਰ ਵੀ ਸਾਡੇ ਲਈ ਵਾਰ ਦਿੱਤਾ, ਸ਼ਹੀਦੀ ਪਾਈ ਹੈ। ਉਹਨਾਂ ਦੀ ਸ਼ਹੀਦੀ ਦਾ ਸਿੱਖ ਪੰਥ ਨੂੰ ਕੀ ਫਾਇਦਾ ਹੋਇਆ? ਸਾਧ ਸੰਗਤ ਜੀ, ਜੇ ਅਸੀਂ ਦੇਖੀਏ ਸਾਡਾ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਜੇ ਇੰਨੇ ਲੱਖਾਂ ਸਿੰਘ ਸ਼ਹੀਦ ਹੋਏ ਨੇ ਤਾਂ ਹੀ ਅਸੀਂ ਦੁਨੀਆਂ ਵਿੱਚ ਸਰਦਾਰ ਜੀ ਕਹਾਉਂਦੇ ਹਾਂ। ਪਰ ਉਹਨਾਂ ਸ਼ਹੀਦਾਂ ਦਾ ਆਰੰਭ ਕਿੱਥੋਂ ਹੋਇਆ? ਉਹ ਸ੍ਰੀ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਨੇ ਕੀ। ਜਿੱਥੇ ਵੀ ਅੱਜ ਸਿੱਖ ਸ਼ਹੀਦੀ ਪਾਉਣ ਲੱਗਦਾ, ਸੌਖਾ ਨਹੀਂ ਕਹਿਣਾ, ਸੌਖਾ ਸ਼ਹੀਦੀ ਪਾਣੀ ਜਦੋਂ ਮੌਤ ਸਾਹਮਣੇ ਆ ਕੇ ਖਲੋਂਦੀ ਹੈ ਉਦੋਂ ਸਾਰਿਆਂ ਦੇ ਦਿਲ ਬਹਿਦ ਜਾਂਦੇ ਨੇ, ਡਰ ਜਾਂਦੇ ਨੇ। ਪਰ ਜਿਹੜੇ ਗੁਰੂ ਅਰਜਨ ਦੇ ਪਿਆਰੇ ਹੁੰਦੇ ਨੇ ਉਹ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਕੇ ਲੱਕੜੀਆਂ ਤੇ ਚੜ ਜਾਂਦੇ ਨੇ, ਉਹ ਆਰੇ ਨਾਲ ਚੀਲੇ ਜਾਂਦੇ ਨੇ, ਉਹ ਦੇਗਾਂ ਚ ਉਬਾਲੇ ਜਾਂਦੇ ਨੇ, ਉਹ ਫਾਂਸੀਆਂ ਤੇ ਲਟਕ ਜਾਂਦੇ ਨੇ, ਉਹ ਬੰਦ ਬੰਨ ਕਟਾ ਲੈਂਦੇ ਨੇ, ਉਹ ਗੋਲੀਆਂ ਕੇ ਖਲੋ ਜਾਂਦੇ ਨੇ। ਉਹ ਗੁਰੂ ਅਰਜਨ ਦੇਵ ਦੀ ਸ਼ਹੀਦੀ ਆਦਰਸ਼ ਬਣ ਜਾਂਦੀ। ਇਸ ਕਰਕੇ ਗੁਰੂ ਅਰਜਨ ਦੇਵ ਉਸ ਦਰਖਤ ਦੀ ਤਰ੍ਹਾਂ ਹਰ ਤਰ੍ਹਾਂ ਨਾਲ ਸਮਾਜ ਦੇ ਕੰਮ ਆਉਂਦੇ ਨੇ। ਹਾਂਜੀ, ਅਰਜਨ ਜਿਹੜੇ ਅਰੀ ਨਾਮ ਹੈ ਵੈਰੀ ਦਾ, ਜਿਹੜੇ ਦੁਸ਼ਮਣ ਹੁੰਦੇ ਨੇ, ਵੈਰੀ ਹੁੰਦੇ ਨੇ, ਦੁਖੀ ਹੁੰਦੇ ਨੇ, ਜੇ ਉਹ ਵੀ ਆ ਕੇ ਗੁਰੂ ਅਰਜਨ ਦੇ ਪੈਰ ਫੜ ਲੈਣ ਉਹਨਾਂ ਨੂੰ ਵੀ ਮੁਕਤੀ ਮਿਲ ਜਾਂਦੀ। ਇਹ ਗੁਰੂ ਅਰਜਨ ਦੇਵ ਦਾ ਸੁਭਾਅ ਹੋ ਜਾਇਆ ਵੀ ਜੇ ਕੋਈ ਉਹਨਾਂ ਦਾ ਦੁਸ਼ਮਣ ਵੀ ਹੋਵੇ, ਉਹਨਾਂ ਦਾ ਨਿੰਦਕ ਵੀ ਹੋਵੇ, ਉਹਨਾਂ ਦਾ ਵਿਰੋਧੀ ਵੀ ਹੋਵੇ ਤੇ ਉਹਨਾਂ ਦੀ ਸ਼ਰਨ ਆ ਜਾਵੇ। ਜੇ ਕੋਈ ਨਿੰਦਕ ਹੋਵੇ ਪੂਰੇ ਸਤਿਗੁਰੂ ਕਾ, ਫਿਰ ਸ਼ਰਨ ਗੁਰਿਆਵੇ, ਪਿਛਲੇ ਔਗਣ ਸਤਿਗੁਰੂ ਬਖਸ਼ ਲੈ, ਸਤਸੰਗਤ ਨਾਲ ਰਲਾਵੇ। ਜੇ ਗੁਰੂ ਦਾ ਕੋਈ ਨਿੰਦਕ ਵੈਰੀ ਹੋਵੇ ਤੇ ਗੁਰੂ ਦੀ ਸ਼ਰਨ ਆ ਜਾਏ, ਮੁੜ ਕੇ ਕਹੇ ਮੈਂ ਗਲਤੀ ਮੰਨਦਾ, ਮੇਰੀ ਮਾਫ਼ੀ ਮੈਨੂੰ ਦੇ ਦਿਓ, ਤੇ ਗੁਰੂ ਬੜਾ ਬਖਸ਼ ਦਿੰਦਾ, ਉਸੇ ਵੇਲੇ ਬਖਸ਼ ਦਿੰਦਾ। ਅਰਜਨ ਭਏ ਕੰਨ, ਜਿਹਨੇ ਵੀ ਗੁਰੂ ਸਾਹਿਬ ਦੀ ਸ਼ਰਨ ਆਏ ਤੇ ਮੋਖ ਪਦ ਲਏ ਤਿੰਨ, ਉਹਨਾਂ ਨੇ ਮੋਖ ਪਦਵੀ ਲਈ ਹੈ। ਸਾਧ ਸੰਗਤ ਜੀ, ਭਗਵਾਨ ਕ੍ਰਿਸ਼ਨ ਜੀ ਦੀ ਕਥਾ ਚ ਇੱਕ ਪ੍ਰਸੰਗ ਆਉਂਦਾ ਹੈ ਕਿ ਕ੍ਰਿਸ਼ਨ ਜੀ ਬਹੁਤ ਛੋਟੇ ਸਨ ਤੇ ਉਹਨਾਂ ਦੇ ਵਿਹੜੇ ਦੇ ਵਿੱਚ, ਜਿੱਥੇ ਉਹਨਾਂ ਦਾ ਘਰ ਸੀਗਾ ਯਸ਼ੋਦਾ ਦਾ ਤੇ ਨੰਦ ਬਾਬੇ ਦਾ ਗੋਕਲ ਦੇ ਵਿੱਚ, ਉੱਥੇ ਅਰਜਨ ਉਹ ਜਿਹੜਾ ਦਰਖਤ ਹੈ ਨਾ ਉਹਦਾ ਬੂਟਾ ਸੀਗਾ ਤੇ ਉਹਦੇ ਦੋ ਸੀਗੇ, ਇੱਕ ਨਹੀਂ ਸੀ, ਦੋ ਬੂਟੇ ਇਕੱਠੇ ਹੀ ਇੱਕ ਜੜ ਦੇ ਵਿੱਚੋਂ ਏਦਾਂ ਨਿਕਲੇ ਹੋਏ ਜਿਵੇਂ ਦੋ ਟਾਂਗੀਆਂ ਜਾਂ ਦੋ ਟਾਹਣੀਆਂ ਸਨ। ਤੇ ਉਧਰੋਂ ਕ੍ਰਿਸ਼ਨ ਸ਼ਰਾਰਤੀ ਬੜੇ ਸਨ ਤੇ ਖੇਡਦੇ ਖੇਡਦੇ ਸ਼ਰਾਰਤਾਂ ਬੜੀਆਂ ਕਰਦੇ, ਮਾਂ ਨੂੰ ਕੰਮ ਨਹੀਂ ਸੀ ਕਰਨਾ। ਮਾਂ ਨੇ ਆਖਿਆ ਠਹਿਰ ਮੈਂ ਤੈਨੂੰ ਬੰਨਾ। ਮਾਂ ਨੇ ਕੀ ਕੀਤਾ, ਯਸ਼ੋਦਾ ਨੇ ਕ੍ਰਿਸ਼ਨ ਨੂੰ ਨਾ ਉੱਖਲ ਦੇ ਨਾਲ ਬੰਨ ਦਿੱਤਾ। ਉੱਖਲ ਜਿਹੜਾ ਚੌਲ ਛੜਨ ਵਾਲਾ ਹੁੰਦਾ ਨਾ, ਮੋਹਲਾ ਜਿਹਾ, ਜਿਵੇਂ ਆਪਣੇ ਪਿੰਡਾਂ ਚ ਹੁਣ ਤੇ ਇੱਥੇ ਤੱਕ ਦੇਖੇ ਨੀ ਹੋਣਾ, ਵੱਡੇ ਵੱਡੇ ਹੁੰਦੇ ਸੀ ਮੋਹਲੇ, ਉਹ ਉਖਲੀ ਚਾਵਲ ਛੱਡਦੇ ਹੁੰਦੇ ਸੀ ਉਹਦੇ ਨਾਲ। ਉਹ ਮੋਹਲੇ ਨਾਲ ਨਾ ਮਾਂ ਨੇ ਬੰਨ ਦਿੱਤਾ ਰੱਸੀਆਂ ਦੇ ਨਾਲ ਇਕੱਠੀਆਂ ਕਰਕੇ। ਉਦੋਂ ਤੇ ਨਾਮ ਦਮੋਦਰ ਪਿਆ, ਗੁਰਬਾਣੀ ਚ ਵੀ ਦਮੋਦਰ ਸ਼ਬਦ ਆਉਂਦਾ, ਦਾਮ ਜਮਾ ਉਧਰ, ਉਧਰ ਮੈਨੇ ਪੇਟ, ਦਾਮ ਮੈਨੇ ਰੱਸੀ, ਪੇਟ ਦੇ ਉੱਤੇ ਰੱਸੀ ਬੰਨੀ ਤੇ ਦਮੋਦਰ ਤੇ ਮਾਂ ਨਾਲ ਕੋਈ ਕੰਮ ਕਰਨ ਵੀ ਚੱਲ ਹੁਣ ਛੱਟ ਗਿਆ ਹੈਗਾ ਤਾਂ ਘੰਟਾ ਘੰਟਾ ਫਿਰ ਮੈਨੂੰ ਖੋਲ ਲਵਾਂਗੀ। ਤੇ ਮਾਂ ਦਾ ਕੰਮ ਲੱਗ ਗਈ ਤੇ ਕ੍ਰਿਸ਼ਨ ਕੀਸਤ ਕੀਸਤ ਉਠ ਲੈ ਤਾਂ ਉਦਾਰਤ ਸਾਧ ਉਹ ਕੀਸਦੇ ਕੀਸਦੇ ਨਾ ਉਹਨੂੰ ਲੈ ਗਏ ਉਹ ਜਿੱਥੇ ਜਮਲਾਰ ਜਨ ਦੋ ਦਰਖਤ ਖੜੇ ਸੀ ਨਾ ਉਹਦੇ ਵਿਚਕਾਰ ਜਾ ਕੇ ਉਹ ਪਿੱਛੋਂ ਡੰਡਾ ਅੜਾ ਦਿੱਤਾ ਅੜਾ ਕੇ ਤੇ ਏਦਾਂ ਜ਼ੋਰ ਨਾਲ ਝਟਕਾ ਮਾਰਿਆ ਤੇ ਉਹ ਬੜੇ ਵੱਡੇ ਦਰਖਤ ਸੀਗੇ। ਅਸਲ ਚ ਉਹ ਪਿਛਲੇ ਜਨਮ ਦੇ ਵਿੱਚ ਭਗਤ ਸਨ ਉਹਨਾਂ ਨੇ ਕੋਈ ਇਹੋ ਜਿਹਾ ਕਰਮ ਕੀਤਾ ਉਹਨਾਂ ਨੂੰ ਜੂਨੀ ਮਿਲ ਗਈ ਉਹਨੂੰ ਸ਼ਰਾਪ ਮਿਲ ਗਿਆ ਤੇ ਉਹਨਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡਾ ਉਧਾਰ ਕਦੋਂ ਹੋਵੇਗਾ। ਉਹਨੂੰ ਕਿਹਾ ਜਦੋਂ ਕ੍ਰਿਸ਼ਨ ਰੂਪ ਚ ਭਗਵਾਨ ਆਉਣਗੇ ਉਹਨਾਂ ਦੇ ਹੱਥੋਂ ਤੁਹਾਡਾ ਉਧਾਰ ਹੋਵੇ। ਤੋ ਕ੍ਰਿਸ਼ਨ ਜੀ ਨੇ ਏਦਾਂ ਜਦੋਂ ਤੋੜਿਆ ਨਾ ਉਹ ਦਰਖਤ ਤੇ ਉਹ ਬੜੇ ਵੱਡੇ ਦਰਖਤ ਡਿੱਗੇ ਤੇ ਉਹਨਾਂ ਵਿੱਚੋਂ ਦੋ ਰੂਹਾਂ ਦੋ ਆਤਮਾਵਾਂ ਨਿਕਲੀਆਂ ਉਹ ਨਮਸਕਾਰ ਕਰਕੇ ਚਲੀਆਂ ਗਈਆਂ ਤੇ ਕਹਿੰਦੇ ਜਿਵੇਂ ਕ੍ਰਿਸ਼ਨ ਰੂਪ ਹੋਏ ਸ਼ਿਆਮ ਰੂਪ ਹੋਏ ਤੋਰੇ ਜਮਲਾਰਜਨ ਕਹਿੰਦੇ ਸ਼ਿਆਮ ਧਨ ਧਨ ਹੋਏ ਤੋਰੇ ਜਮਲਾਰਜਨ ਕ੍ਰਿਸ਼ਨ ਰੂਪ ਧਾਰਨ ਕਰਕੇ ਜਮਲਾਰਜਨ ਦਾ ਉਧਾਰ ਕੀਤਾ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹੁਣ ਅਰਜ ਨਾ ਜਾਣਿਆ ਜਾਏ ਅਰਜਨ ਦੇ ਹੋਰ ਅਰਥ ਕਰਦੇ ਨੇ ਕਹਿੰਦੇ ਅਰਜ ਹੁੰਦਾ ਆ ਕਿ ਲੰਬਾਈ ਤੇ ਚੜਾਈ ਕੱਪੜੇ ਇੱਕ ਹੁੰਦਾ ਬਲ ਇੱਕ ਹੁੰਦਾ ਅਰਜ ਇਹ ਜਿਹੜੇ ਕੱਪੜੇ ਵਾਲੇ ਨੇ ਨਾ ਉਹਨਾਂ ਦੀ ਬੋਲੀ ਹੈ ਜਿਹੜੇ ਕੱਪੜੇ ਵਾਲੇ ਜਾਓ ਨਾ ਉਹ ਪੁੱਛਣਗੇ ਆਪਾਂ ਨੂੰ ਪੁੱਛਦੇ ਨੀ ਇਹਦਾ ਕੱਪੜੇ ਦਾ ਬਲ ਕਹਿੰਦਾ ਇਹਦਾ ਅਰਜ ਕਹਿੰਦਾ ਯਾਨੀ ਲੰਬਾਈ ਚੜਾਈ ਇੱਕ ਪਾਸੇ ਬਲ ਹੁੰਦਾ ਇੱਕ ਪਾਸੇ ਅਰਜ ਹੁੰਦਾ। ਉਹ ਕਹਿੰਦੇ ਗੁਰੂ ਅਰਜਨ ਦੇਵ ਜੀ ਦਾ ਅਰਜ ਨਹੀਂ ਕੋਈ ਜਾਣ ਸਕਦਾ ਗੁਰੂ ਅਰਜਨ ਦੇਵ ਜੀ ਦਾ ਅਰਜ ਉਹਨਾਂ ਦੀ ਲੰਬਾਈ ਚੜਾਈ ਕੋਈ ਜਾਣ ਨਹੀਂ ਸਕਦਾ ਅਰਜ ਨਾ ਜਾਣਿਆ ਜਾਏ ਨਹੀਂ ਜਾਣਿਆ ਜਾਂਦਾ ਕਿ ਤੋਂ ਹੈ ਵਿਥਾਰ ਤੇਰਾ ਕਿੱਡਾ ਵੱਡਾ ਤੁਹਾਡਾ ਪਸਾਰਾ ਹੈ ਗੁਰੂ ਅਰਜਨ ਦੇਵ ਜੀ ਤੁਹਾਡੀ ਲੰਬਾਈ ਚੜਾਈ ਨਾਪੀ ਨਹੀਂ ਜਾ ਸਕਦੀ। ਐਸਾ ਰੂਪ ਧਾਰ ਕੇ ਆਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਸੋਭਾ ਪਾ ਰਹੇ ਨੇ ਸੰਸਾਰ ਦੇ ਵਿੱਚ ਸੋ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਇਸ ਮੰਗਲ ਵਿੱਚ ਚਾਹ ਅੱਜ ਪੰਜ ਪਾਤਸ਼ਾਹੀਆਂ ਦੇ ਆਪਾਂ ਮੰਗਲ ਸਰਵਣ ਕੀਤੇ ਕਵੀ ਜੀ ਪਹਿਲੇ ਅਧਿਆਇ ਵਿੱਚ ਗੁਰੂਆਂ ਦੇ ਮੰਗਲ ਕਰਨਗੇ ਫਿਰ ਕਥਾ ਦੂਸਰੇ ਅਧਿਆਇ ਤੋਂ ਸ਼ੁਰੂ ਹੁੰਦੀ ਹੈ ਤੇ ਆਪਾਂ ਸਰਵਣ ਕਰ ਰਹੇ ਹਾਂ ਗੁਰੂ ਮਹਾਰਾਜ ਨੂੰ ਯਾਦ ਕੀਤਾ ਜਾ ਰਿਹਾ ਜਿਵੇਂ ਕੋਈ ਵੀ ਕੰਮ ਕਰਨਾ ਹੋਵੇ ਨਾ ਵੱਡਿਆਂ ਮਹਾਂਪੁਰਸ਼ਾਂ ਨੂੰ ਗੁਰੂਆਂ ਨੂੰ ਅਰਦਾਸ ਕਰੀਦੀ ਹੈ ਉਹਨਾਂ ਦਾ ਨਾਂ ਲਈਦਾ ਤੇ ਫਿਰ ਉਦੋਂ ਬਾਅਦ ਕੰਮ ਸ਼ੁਰੂ ਕਰੀਦਾ ਗ੍ਰੰਥ ਸ਼ੁਰੂ ਕਰਨਾ ਕਵੀ ਜੀ ਨੇ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰ ਉਸ ਤੋਂ ਪਹਿਲਾਂ ਆਪਣੇ ਦਸਾਂ ਗੁਰੂਆਂ ਦਾ ਆਪਣੇ ਮਹਾਂਪੁਰਸ਼ਾਂ ਦਾ ਭਗਤਾਂ ਸੰਤਾਂ ਦਾ ਸਾਰਿਆਂ ਦਾ ਮੰਗਲ ਕੀਤਾ ਤੇ ਫਿਰ ਉਸ ਤੋਂ ਬਾਅਦ ਇੱਕ ਕਥਾ ਸ਼ੁਰੂ ਕੀਤੀ। ਆਪ ਜੀ ਸਰਵਣ ਕਰੋਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤ ਕੀ ਹੈ ਜੀ ਹੇ ਗੋਬਿੰਦ ਹੇ ਗੋਪਾਲ ਹੇ ਰਾਮਨਾਥ ਚੱਕੇ ਹੇ ਸੁਰਾਤੇ ਗਮ ਪੂਰਨ ਹੋਏ ਮੈਂ ਅੰਧ ਕੁਰਬ ਮਹਾਂ ਪਿਆਰ ਨਾਨਕ ਪਾਲੇ ਪਾਏ ਪਰ ਚਰਨਾ ਵਿੱਚ ਕਿਰਪਾ ਨਿਰਮਰ ਮਨ ਦਸਤ ਨਾਨਕ ਵਾਹਿਗੁਰੂ ਨਾਮ ਜਵਾਨ ਚਲੇ ਸੁਰਤਰੀ ਜੋ ਸ਼ਰਧਾ ਕਰ ਸੇਮ ਦੇ